You're with SBS Radio. Find more great stories in your language at sbs.com.au.
SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਅਦਬ ਭਰਿਆ ਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ। ਕਬੂਲ ਕਰੋ। ਔਰ ਜਨਾਬ, ਅੱਜ ਇੱਕ ਖਾਸ ਮੁਲਾਕਾਤ ਅਸੀਂ ਤੁਹਾਡੇ ਨਾਲ ਲਹਿੰਦੇ ਪੰਜਾਬ ਤੋਂ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਕਰਾਉਣ ਲੱਗੇ ਹਾਂ ਜਿਹੜੇ ਵੰਜੜੀ, ਬਾਂਸਰੀ ਔਰ ਸੁਰ ਨੇ ਜਿਹੜੇ ਉਹਨਾਂ ਦੇ ਨਾਲ ਵੀ ਖੇਡਦੇ ਨੇ, ਅੱਖਰਾਂ ਦੇ ਨਾਲ ਵੀ ਇਹਨਾਂ ਦੀ ਜਾਣ ਪਛਾਣ ਏਡੀ ਗੂੜੀ ਹੈ ਕਿ ਜਦੋਂ ਕੁਛ ਲਿਖਦੇ ਨੇ ਤੇ ਇਹੋ ਜਿਹੀ ਡੰਗਿਆਈ 'ਚ ਲੈ ਜਾਂਦੇ ਨੇ ਕਿ ਪੜ੍ਹਨ ਵਾਲਾ ਜਿਹੜਾ ਉਸ ਗੋਤੇ 'ਚੋਂ ਬਾਹਰ ਆਉਂਦਿਆਂ ਆਉਂਦਿਆਂ ਉਹਨੂੰ ਇੱਕ ਟਾਈਮ ਲੱਗਦਾ ਹੈ ਔਰ ਜਦੋਂ ਬਾਹਰ ਆਉਂਦਾ ਹੈ ਤਾਂ ਵੀ ਉਸ ਨਸ਼ੇ ਦੀ ਇੱਕ ਝਾਸਾ ਜਿਹੜੀ ਉਹ ਕਾਇਮ ਰਹਿੰਦੀ ਹੈ। ਮੇਰੀ ਮੁਰਾਦ ਹੈ ਮੁਹੰਮਦ ਸਈਦ ਹੋਣਾ ਤੋਂ, ਜਿਹੜੇ ਪੰਜਾਬੀ ਦੇ ਇੱਕ ਖੋਜਕਾਰ ਵੀ ਨੇ, PhD ਵੀ ਕਰ ਰਹੇ ਨੇ, ਸਕਾਲਰ ਵੀ ਨੇ ਆਉਣ ਵਾਲੇ ਵਕਤ ਤੇ, ਔਰ ਇਹ ਮਸ਼ਹੂਰ ਨੇ ਪਾਕਿਸਤਾਨ 'ਚ ਮੁਰਲੀ ਚੌਹਾਨ ਦੇ ਨਾਂ ਤੋਂ। ਅਸਲਾਮ ਅਲੈਕੁਮ ਮੁਰਲੀ ਜੀ।
ਵਾਲੇਕੁਮ ਸਲਾਮ ਜੀ। ਮੇਰੀ ਤਰਫੋਂ ਸਾਰੇ ਸੁਣਨ ਵਾਲਿਆਂ ਨੂੰ ਨਿੱਘੀਆਂ ਉਹਨਾਂ ਲਈ, ਖਲੂਸ ਉਹਨਾਂ ਲਈ, ਤੇ ਮੈਂ ਤੁਹਾਡਾ ਵੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ।
ਬੜੀ ਮੁਹੱਬਤ ਹੈ ਤੁਹਾਡੀ SBS ਪੰਜਾਬੀ, ਪੰਜਾਬੀ ਪੰਜਾਬੀਅਤ ਔਰ ਪੰਜਾਬ ਦੇ ਵਾਸਤੇ ਕੰਮ ਕਰਨ ਵਾਲੇ ਹਰ ਜੀ ਨੂੰ ਜੀ ਆਇਆਂ ਨੂੰ ਕਹਿੰਦਾ, ਸੋ ਮਾਣ ਹੈ ਕਿ ਤੁਸੀਂ ਵੀ ਉਹਨਾਂ ਜੀਆਂ 'ਚੋਂ ਇੱਕ ਜੇ। ਅੱਛਾ, ਮੁਰਲੀ ਚੌਹਾਨ, ਪਹਿਲਾਂ ਤਾਂ ਮੈਂ ਆਪਣੇ ਔਰ ਆਪਣੇ ਸੁਣਨ ਵਾਲਿਆਂ ਲਈ ਇਹ ਜਾਣਨਾ ਚਾਹਾਂਗਾ ਕਿ ਇਹ ਕਲਮੀਨਾ ਹੈ, ਛੇੜ ਹੈ, ਪੱਕ ਗਿਆ, ਇਹਦੀ ਜ਼ਰਾ ਕੁਛ ਪਿਛੋਕੜੀ ਦਾ ਦੱਸਿਓ।
ਬਸ ਤੁਸੀਂ ਇਸ਼ਾਰਾ ਤੁਹਾਨੂੰ ਕੁਛ ਦੱਸ ਹੀ ਦਿੱਤਾ। ਇਸ ਤਰ੍ਹਾਂ ਹੀ ਹੈ ਕਿ ਮੈਂ ਜਿੱਥੇ ਜੌਬ ਕਰਦਾ ਸੀ ਫੈਕਟਰੀ ਦੇ ਵਿੱਚ, ਤੁਹਾਨੂੰ ਪਤਾ ਉੱਥੇ ਜਿਹੋ ਜਿਹਾ ਮਾਹੌਲ ਹੈ, ਦੋਸਤਾਂ ਨੇ ਆਈਡੈਂਟੀਫਿਕੇਸ਼ਨ ਵਾਸਤੇ, ਕਿਉਂਕਿ ਸਈਦ ਨਾਮ ਦੇ 4-5 ਉੱਥੇ ਲੋਕ ਸਨ, ਫਿਰ ਉਹਨਾਂ ਨੇ ਆਈਡੈਂਟੀਫਿਕੇਸ਼ਨ ਵਾਸਤੇ ਸਈਦ ਮੁਰਲੀ ਰੱਖਤਾ। ਫਿਰ ਜਦੋਂ ਮੈਂ ਮਤਲਬ ਸ਼ਾਇਰੀ ਸ਼ੁਰੂ ਕੀਤੀ ਫੀਲਡ 'ਚ ਆਇਆ, ਤਾਂ ਫਿਰ ਮੈਂ ਕਿਹਾ ਕਿਉਂ ਨਾ ਮਤਲਬ ਇਹੀ ਨਾਮ ਨੂੰ, ਕਿਉਂਕਿ ਮੈਂ ਕੌਮਿਕ ਲਿਖਦਾ, ਮਜ਼ਾਇਆ ਲਿਖਦਾ, ਤੇ ਨਾਮ ਵੀ ਕੁਛ ਉਸ ਤਰ੍ਹਾਂ ਦੇ ਬਣ ਗਿਆ ਸੀ। ਮੁਰਲੀ ਬਾਈ ਕਾਸਟ ਮੈਂ ਚੌਹਾਨ, ਫਿਰ ਮੁਰਲੀ ਚੌਹਾਨ ਰੱਖ ਲਿਆ ਮੈਂ।
ਵਾਹ ਵਾਹ। ਹੁਣ ਮੈਂ ਸਈਦ ਸਾਹਿਬ ਕਹਾਂ ਜਾਂ ਮੁਰਲੀ ਕਹਿ ਕੇ ਸੱਦਾਂ?
ਮੇਰਾ ਖਿਆਲ ਹੈ ਮੁਰਲੀ, ਕਿਉਂਕਿ ਜਿਸ ਹਵਾਲੇ ਨਾਲ ਅਸੀਂ ਗੱਲ ਕਰ ਰਹੇ ਹਾਂ ਮੁਰਲੀ ਬਣਦਾ ਜੀ।
ਅੱਛਾ ਜੀ, ਮੈਂ ਮੁਰਲੀ ਚੌਹਾਨ ਸਾਹਿਬ, ਪਹਿਲਾਂ ਤਾਂ ਇਹ ਚਾਹਾਂਗਾ ਕਿ ਮੈਂ ਕਿਉਂਕਿ ਤੁਹਾਨੂੰ ਤੁਹਾਡੀ ਸ਼ਾਇਰੀ ਦੇ ਪੱਖੋਂ ਸ਼ਨਾਖਤ ਕੀਤਾ, ਤੇ ਆਪਣਾ ਕੋਈ ਕਲਾਮ ਹੈ ਜਿਹੜਾ ਉਹ ਸੁਣਾ ਕੇ ਇਸ ਪ੍ਰੋਗਰਾਮ 'ਚ ਇੰਟਰਵਿਊ ਦੀ ਜ਼ਰਾ ਸ਼ੁਰੂਆਤ ਕਰੋ, ਫਿਰ ਗੱਲ 'ਚੋਂ ਗੱਲ ਔਰ ਤੰਦ 'ਚੋਂ ਤੰਦ ਨਿਕਲਦਾ ਰਹੇਗਾ।
ਜੀ ਬਿਲਕੁਲ ਜੀ, ਕਥਾ ਹੈ ਜੀ, ਉੱਥੋਂ ਹੀ ਸਟਾਰਟ ਕਰਦੇ ਹਾਂ ਜੀ। ਸਜਣਾ ਕੀਤੀ ਅੱਜ ਤਾਰੀਫ ਏ, ਤੈਨੂੰ ਕੀ ਤਕਲੀਫ ਏ? ਸਜਣਾ ਕੀਤੀ ਅੱਜ ਤਾਰੀਫ ਏ, ਤੈਨੂੰ ਕੀ ਤਕਲੀਫ ਏ? ਮਿਲਿਆ ਵਰਿਆਂ ਬਾਅਦ ਰਲੀਫ ਏ, ਤੈਨੂੰ ਕੀ ਤਕਲੀਫ ਏ? ਰਾਂਝਾ ਮੁੜ ਮੁੜ ਇੱਕੋ ਗੱਲ ਹੀ ਕੈਦੋ ਨੂੰ ਫਰਮਾਉਂਦਾ, ਉਹ ਬਾਕੀ ਸਾਰਾ ਪਿੰਡ ਸ਼ਰੀਫ ਏ, ਤੈਨੂੰ ਕੀ ਤਕਲੀਫ ਏ?
ਬਹੁਤ ਆਲਾ ਜੀ, ਬਹੁਤ ਆਲਾ। ਇਸ ਸ਼ਾਇਰੀ ਤੋਂ ਅੰਦਾਜ਼ਾ ਤੇ ਹੋ ਗਿਆ ਹੋਏਗਾ ਸਾਡੇ ਸੁਣਨ ਵਾਲਿਆਂ ਨੂੰ ਕਿ ਮੁਰਲੀ ਚੌਹਾਨ ਹੁਣੇ ਮਜ਼ਾਹ ਦੇ ਉੱਤੇ ਵੀ ਇੱਕ ਕਹਿ ਲਓ ਕਿ ਉਹਦੀ ਨਬਸ ਤੇ ਹੱਥ ਰੱਖਦੇ ਨੇ, ਔਰ ਉਸ ਪਾਸੇ ਵੀ ਜਾਣੂ ਨੇ। ਅੱਛਾ, ਕੋਈ ਥੋੜਾ ਜਿਹਾ ਪਹਿਲਾਂ ਆਪਣੀ ਜੰਮ ਪਲ, ਆਪਣੀ ਮੁਰਲੀ ਪੜ੍ਹਾਈ ਪਿਛੋਕੜ ਲਓ, ਦੱਸੋ।
ਜੀ, ਮੇਰਾ ਤਾਲੁਕ ਮੀਆਂ ਚਨੂ ਨਾਲ ਹੈ, ਜ਼ਿਲ੍ਹਾ ਖਾਨੇਵਾਲ, ਉੱਥੋਂ ਹੀ ਮੈਂ ਮੈਟ੍ਰਿਕ ਕੀਤਾ, ਫਿਰ ਮੁਲਤਾਨੋਂ ਮੈਂ ਡਿਪਲੋਮਾ ਕੀਤਾ, ਫਿਰ ਉਸ ਤੋਂ ਬਾਅਦ ਮੈਂ ਇੱਕ ਨਿੱਜੀ ਅਦਾਰੇ 'ਚ ਲਾਹੌਰ ਜੌਬ ਕਰ ਰਿਹਾ, ਫਿਰ ਉਸ ਤੋਂ ਬਾਅਦ ਸ਼ੌਕੀਆ ਤੌਰ ਤੇ, ਕਿਉਂਕਿ ਘਰੇਲੂ ਵਸਾਇਲ ਦੀ ਵਜ੍ਹਾ ਨਾਲ ਮਤਲਬ ਨਹੀਂ ਪੜ੍ਹ ਸਕਿਆ, ਵਸਾਇਲ ਨਹੀਂ ਸੀ ਇੰਨੇ, ਫਿਰ ਪ੍ਰਾਈਵੇਟ ਸ਼ੁਰੂ ਕੀਤਾ, ਫਿਰ BA ਕੀਤਾ, ਫਿਰ MA ਕੀਤਾ, MPhil ਕੀਤਾ ਜੌਬ ਦੇ ਨਾਲ ਨਾਲ, ਹੁਣ ਅਲਹਮਦੁਲਿਲਾ ਮੇਰਾ ਬਸ PhD ਮਕਾਲਾ ਮੇਰਾ ਜਾਰੀ ਹੈ, ਤੇ ਇਹ ਹੈ ਮੇਰਾ ਪਿਛੋਕੜ। ਸ਼ੌਕ ਸੀ ਥੋੜਾ ਜਿਹਾ ਮਜ਼ਾ ਨਾਲ ਸ਼ੁਰੂ ਦਾ ਹੀ, ਤੇ ਸ਼ਾਇਰੀ ਕੀਤੀ ਹੈ, ਉਸਤਾਦ ਨੇ ਬਸ ਦੱਸਿਆ ਮੈਨੂੰ ਉਸ, ਔਰ ਕਾਫੀ ਕਹਿੰਦਾ ਰਿਹਾ ਕਿ ਤੁਸੀਂ ਸੰਜੀਦਾ ਲਿਖੋ, ਮੈਂ ਕਿਹਾ ਨਹੀਂ ਜੀ ਮੈਂ ਸੰਜੀਦਾ ਲਿਖ ਨਹੀਂ ਸਕਦਾ, ਕੋਸ਼ਿਸ਼ ਵੀ ਕਰਾਂ ਤੇ, ਕਿਉਂਕਿ ਮੈਂ ਸੰਜੀਦਾ ਲਿਖਣ ਦੀ ਕੋਸ਼ਿਸ਼ ਕਰਦਾ ਵਿੱਚੋਂ ਮਜ਼ਾਕ ਨਿਕਲਣ ਦਾ, ਲਿਖਾਂਗਾ ਤੇ ਮਜ਼ਾਕ ਲਿਖਾਂਗਾ, ਨਹੀਂ ਤੇ ਮੈਂ ਕਲਮ ਤੋੜ ਦਿਆਂਗਾ। ਲੇਕਿਨ ਤੁਸੀਂ ਇਹ ਵੇਖੋਗੇ ਅੱਗੇ ਮਹਿਸੂਸ ਸਾਹਿਬ ਕਿ ਮੈਂ ਸਿਰਫ ਮਜ਼ਾਕ ਨਹੀਂ ਲਿਖਦਾ, ਮਤਲਬ ਤਨਜ਼ ਤਨਕੀਦ ਇਹ ਜ਼ਰੂਰੀ ਹੈ, ਅਗਰ ਮਜ਼ਾ ਹੋ ਤਾਂ ਉਹ ਤੇ ਫਿਰ ਤੁਸੀਂ ਲਤੀਫਿਆਂ ਦੇ ਤਰਜਮੇ ਕਰੀ ਜਾਓ, ਤੇ ਇਹੀ ਕੁਛ ਸਾਡਾ ਅਸੀਂ ਮਤਲਬ ਖਲਾਕੀ ਤੌਰ ਤੇ ਵੀ ਗਿਰ ਗਏ ਹਾਂ। ਲੇਕਿਨ ਤੁਸੀਂ ਮੇਰੀ ਜੋ ਵੀ ਅਲਹਮਦੁਲਿਲਾ ਮੇਰਾ ਮਤਲਬ ਇਹ ਕਲੇਮ ਹੈ, ਜੋ ਵੀ ਮੈਂ ਸੁਣਾਵਾਂਗਾ ਤੁਸੀਂ ਉਹਦੇ ਮਜ਼ਾ ਹੈ, ਲੇਕਿਨ ਉਹਦੇ ਵਿੱਚ ਲਿਪਟਿਆ ਹੋਈ ਸੰਜੀਦਗੀ ਔਰ ਮਾਸ਼ਰਤੀ ਜਿਹੜੇ ਮਸਾਇਲ ਨੇ ਉਹਨਾਂ ਨੂੰ ਜ਼ਰੂਰ ਚੈੱਕ ਕਰਨਾ।
ਮੈਂ ਮੁਰਲੀ ਸਾਹਿਬ, ਆਪ ਤੁਹਾਡੇ ਇਸ ਕੰਮ ਦੀ ਵਕਾਲਤ ਕਰਨ ਨਹੀਂ ਵਾਲਾ ਸਾਂ ਅਗਲੇ ਸਵਾਲ 'ਚ, ਕਿ ਤੁਸੀਂ ਜ਼ਮਾਨੇ ਦੀ ਜਾਂ ਹਾਲਾਤ ਦੀ ਜਾਂ ਰਹਿਤਲ ਦੀ ਜਿਹੜੀ ਵੀ ਨਬਜ਼ ਤੇ ਹੱਥ ਰੱਖਦੇ ਜੇ, ਉੱਥੇ ਖੂਨ ਦੀ ਹਰਾਰਤ ਨੂੰ ਜ਼ਰੂਰ ਜਾਂਚ ਲੈਂਦੇ ਜੇ, ਉੱਥੇ ਭਾਵੇਂ ਠੱਠਾ ਹੋਵੇ ਭਾਵੇਂ ਥੋੜਾ ਜਿਹਾ ਮਖੌਲ ਹੋਵੇ, ਗੱਲ ਕੋਈ ਵੈਣ ਕਰਦੀ ਹੀ ਹੁੰਦੀ ਹੈ, ਬਸ ਬਿਆਨ ਦਾ ਇੱਕ ਗੁਰ ਜਿਹੜਾ ਰੱਬ ਨੇ ਤੁਹਾਨੂੰ ਦਿੱਤਾ ਉਹ ਜ਼ਰੂਰ ਵਰਤਦੇ ਜੇ। ਅੱਛਾ, ਉਹ ਬਾਬੇ ਦਾਰੇ ਦੇ ਸਵਾਬ ਵੱਲੋਂ ਇੱਕ ਸ਼ੈ ਜ਼ਿਹਨ 'ਚ ਪਈ, ਫਿਰ ਦੀ ਗੱਲਾਂ ਗੱਲਾਂ 'ਚ ਕਿਤੇ ਉਹ ਨਿਕਲ ਨਾ ਜਾਵੇ, ਫਿਰ ਅਗਲੀ ਗੱਲ ਕਰਨਾ।
ਜੀ ਜੀ, ਨਹਾਇਤ ਸੰਜੀਦਾ ਹਲਕੇ ਫੁਲਕੇ ਮਜ਼ਾ ਦੇ ਵਿੱਚ ਲਵੇਟ ਕੇ ਗੱਲ ਕੀਤੀ ਹੈ। ਪਿਛਲੇ ਮਹੀਨੇ ਮਰ ਗਿਆ ਸਾਡੇ ਪਿੰਡ ਦਾ ਚਾਚਾ ਦਾਰਾ, ਸਿੱਧਾ ਸਾਦਾ ਭੋਲਾ ਪਾਲਾ ਬੰਦਾ, ਨੇਕੋ ਕਾਰਾ, 35 ਸਾਲ ਗੁਜ਼ਾਰੇ ਉਹਨੇ ਕਰਕੇ ਚੌਕੀਦਾਰਾ, ਨਾ ਕੋਈ ਅੱਗੇ ਨਾ ਕੋਈ ਪਿੱਛੇ ਬੰਦਾ, ਕਲਮਕਾਰਾ। ਮਰਨ ਤੋਂ ਪਹਿਲਾਂ ਸਾਰੇ ਪਿੰਡ ਨੂੰ ਉਸਨੇ ਕੋਲ ਬੁਲਾਇਆ, ਨਾਲ ਖਲੂਸੇ ਨੀਅਤ ਉਹਨੇ ਦਿਲ ਦਾ ਹਾਲ ਸੁਣਾਇਆ। ਮੇਰੇ ਬਾਦੋ ਭਾਈਓ, ਮੈਨੂੰ ਢੇਰ ਸਵਾ ਪਹਚਾਣਾ, ਮੇਰੇ ਇਸ ਮਕਾਨ ਨੂੰ ਢਾ ਕੇ ਮਸਜਿਦ ਤੁਸੀਂ ਬਣਾਉਣਾ। ਉਹਦੇ ਬਾਦੋ ਲੋਕਾਂ ਰਲ ਕੇ ਉਸ ਮਕਾਨ ਨੂੰ ਢਾਇਆ, ਇਸ ਜਗ੍ਹਾ ਹੁਣ ਮਸਜਿਦ ਬਣ ਸੀ, ਝੱਟ ਐਲਾਨ ਕਰਾਇਆ। 10 ਦੁਨੀਆਂ ਤੇ 70 ਆਖਰ ਕੀਤੀ, ਖੂਬ ਮਨਾਦੀ, ਚੰਦਾ ਦੇਵਨ ਖਾਤਰ ਉੱਥੇ ਪਹੁੰਚੀ ਕੁੱਲ ਆਬਾਦੀ। ਆਪਣੀ ਆਪ ਮਦਦ ਤੋਂ ਲੋਕਾਂ 36 ਕੁੱਲ ਰਾਜ਼ੀ, ਵੇਖਾ ਵੇਖੀ ਉੱਥੇ ਆਵਣ ਲੱਗ ਪਏ 4 ਨਮਾਜ਼ੀ। ਵੇਖ ਆਬਾਦ ਮਸੀਤ ਨੂੰ ਉੱਥੇ ਕਈਆਂ ਟੰਗ ਅੜਾਈ, ਸ਼ੀਆ ਸੁੰਨੀ ਦਿਓਬੰਦੀ ਤੇ ਵਾਬੀ ਕਰਨ ਲੜਾਈ। ਮਰਨੇ ਵਾਲਾ ਖਤਮ ਦਰੂਦ ਤੇ ਪੀਰਾਂ ਨੂੰ ਸੀ ਮੰਨਦਾ, ਸੁੰਨੀ ਆਖਣ ਸੁੰਨੀ ਸੀ ਉਹ, ਹੱਕ ਏ ਸਾਡਾ ਬਣਦਾ। ਸੀਨੇ ਤੇ ਹੱਥ ਰੱਖਦਾ ਸੀ ਉਹ, ਗਿੱਟੇ ਵੀ ਸਨ ਨੰਗੇ, ਵਾਬੀ ਆਖਣ ਵਾਬੀ ਸੀ ਉਹ, ਕੋਈ ਨਾ ਇੱਥੇ ਖੰਘੇ। ਮੋਮਨ ਸੀ ਉਹ, ਕਰਦਾ ਸੀ ਪਰਮਾਤਮ ਕਦੀ ਕਦਾਰੇ, ਸ਼ੀਏ ਆਖਣ ਸ਼ੀਆ ਸੀ ਉਹ, ਨਿਕਲੋ ਇੱਥੋਂ ਸਾਰੇ। ਮਰਨੇ ਵਾਲਾ ਰੈਵਣ ਦੇ ਵਿੱਚ ਜਾਂਦਾ ਸੀ ਹਰ ਵਾਰੀ, ਦਿਓਬੰਦੀ ਦੇ ਨਾਤੇ ਬਣਦੀ ਸਾਡੀ ਜ਼ਿੰਮੇਵਾਰੀ। ਇਸੇ ਤੂੰ ਤੂੰ ਮੈਂ ਮੈਂ ਦੇ ਵਿੱਚ ਵਿੱਚੇ ਰਹਿ ਗਈਆਂ ਬਾਂਗਾਂ, ਇਹ ਸਵਾਮੀ ਦੰਗਲ ਦੇ ਵਿੱਚ ਖੁੱਲੀਆਂ ਚੱਲੀਆਂ ਡਾਂਗਾਂ। 1-2 ਮੁੱਦੇ, 2-3 ਫੱਟੜ, 3-4 ਹੋ ਗਏ ਕਾਣੇ, ਜ਼ਖਮੀ ਪਹੁੰਚੇ ਹਸਪਤਾਲ ਤੇ ਬਾਕੀ ਪਹੁੰਚੇ ਥਾਣੇ। ਥਾਣੇ ਚੱਲਣ ਕੇਸ ਤੇ ਹਸਪਤਾਲ ਡ੍ਰਿਪਾਂ ਟੀਕੇ, ਥਾਣੇ ਚੱਲਣ ਕੇਸ ਤੇ ਹਸਪਤਾਲ ਡ੍ਰਿਪਾਂ ਟੀਕੇ। ਉੱਤੇ ਚਾਚਾ ਦਾਰਾ ਪੱਬਾਂ ਭਾਰ ਸਵਾਬ ਉਡੀਕੇ, ਉੱਤੇ ਚਾਚਾ ਦਾਰਾ ਪੱਬਾਂ ਭਾਰ ਸਵਾਬ ਉਡੀਕੇ। ਫਿਰਕਾਬੰਦੀ ਕੀਤੀ ਯਾਰੋ, ਜਿੰਦੜੀ ਸਾਡੀ ਔਖੀ, ਰਹਿ ਗਈ ਵਿੱਚ ਮਸੀਤ ਤੇ ਉੱਥੇ ਬਣ ਗਈ ਪੁਲਿਸ ਦੀ ਚੌਕੀ।
ਵਾਹ 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 ਵਾਹ, ਫਿਰਕਾ ਪ੍ਰਸਤੀ ਦਾ ਇਹ ਜਿਹੜਾ ਇੱਕ ਮੰਜ਼ਰ ਤੁਹਾਡੀ ਇਸ ਨਜ਼ਮ ਚ ਡੂੰਘਾ ਔਰ ਉਹਨੂੰ ਜਿੱਦਾਂ ਮਖੌਲੀਆ ਢੰਗ ਨਾਲ ਤੁਸੀਂ ਬਿਆਨ ਕੀਤਾ, ਇਹ ਇੱਕ ਇਹੋ ਜਿਹਾ ਨਸੂਰ ਹੈ ਜਿਹੜਾ ਇਸ ਮੁਲਕ ਦੀਆਂ ਜੜਾਂ ਦੇ ਵਿੱਚ ਵੀ ਬੈਠਾ ਹੈ। ਅੱਛਾ ਮੁਰਲੀ ਜੀ, ਮੈਂ ਇਹ ਪੁੱਛਣਾ ਚਾਹਾਂਗਾ ਕਿ ਪੰਜਾਬੀ ਵਾਲੇ ਪਾਸੇ ਕਿੱਦਾਂ ਆਉਣਾ ਹੋਇਆ? ਹੁਣ ਤੇ ਮਾਸ਼ਾਅੱਲਾ MPhil ਵੀ ਕਰ ਲਿਆ ਤੁਸੀਂ, ਅੱਧੇ ਨਹੀਂ ਬਲਕਿ ਪੌਣੇ ਸਕਾਲਰ ਬਣ ਗਏ, ਕਿਉਂਕਿ PhD ਦਾ ਮੁਕਾਬਲਾ ਜਿਹੜਾ ਉਹ ਵੀ ਆਲਮੋਸਟ ਹੋ ਗਿਆ। ਔਰ ਸੁਣਨ ਵਾਲਿਆਂ ਨੂੰ ਦੱਸਦੇ ਜਾਈਏ ਕਿ ਮੁਰਲੀ ਚੌਹਾਨ ਜੀ ਪੰਜਾਬੀ ਦੇ ਵਿੱਚ PhD ਕਰ ਰਹੇ ਨੇ।
ਪੰਜਾਬੀ ਮਦਰ ਲੈਂਗੁਏਜ ਹੈ ਤੇ ਜੋ ਜਜ਼ਬਾਤ ਦਾ ਇਜ਼ਹਾਰ, ਸ਼ਿੱਦਤ ਦਾ ਇਜ਼ਹਾਰ, ਗੁੱਸਾ, ਪਿਆਰ, ਜੋ ਤੁਸੀਂ ਬਿਆਨ ਕਰਨਾ ਚਾਹੁੰਦੇ ਹੋ, ਮਾਂ ਬੋਲੀ ਤੋਂ ਇਲਾਵਾ ਤੁਸੀਂ ਨਹੀਂ ਉਹ ਪੂਰਾ ਨਹੀਂ ਕਰ ਸਕਦੇ। ਮੈਂ ਠੀਕ ਹੈ, ਉਰਦੂ ਸਾਡੀ ਕੌਮੀ ਜ਼ੁਬਾਨ ਆ, ਮੇਰੀ ਮਦਰ ਲੈਂਗੁਏਜ ਨਹੀਂ ਹੈ, ਉਰਦੂ ਵੀ ਮੈਂ ਲਿਖਦਾ, ਲੇਕਿਨ ਇਹ ਕਿ ਮੈਂ ਮੇਰਾ ਕਲੇਮ ਮੈਂ ਕਰਦਾ, ਖੁਦ ਲੋਕਾਂ ਨੂੰ ਕਹਿੰਦਾ ਕਿ ਜੋ ਮੈਂ ਪੰਜਾਬੀ ਚ ਲਿਖਿਆ ਮੈਂ ਉਰਦੂ ਚ ਨਹੀਂ ਲਿਖ ਸਕਿਆ। ਕਿਉਂ? ਕਿ ਮੇਰੀ ਮਾਂ ਨੇ ਸਿਖਾਏ ਨੇ ਉਹ ਲਫ਼ਜ਼, ਤੇ ਜਿਹੜੇ ਮਾਂ ਨੇ ਲੋਰੀ ਦੇ ਕੇ ਜੋ ਸਿਖਾਇਆ ਉਹਦੇ ਵਿੱਚ ਤੁਸੀਂ ਦੁਨੀਆਂ ਦੀ ਹਰ ਸ਼ੈ ਬਿਆਨ ਕਰ ਸਕਦੇ ਹੋ।
ਕੀ ਬਾਤ ਹੈ, ਬਹੁਤ ਖੂਬ। ਮੈਂ ਹੁਣ ਚਾਹਾਂਗਾ ਕਿ ਮੈਂ ਤੇ 2-4 ਛੇੜਾਂ ਛੇੜੀਆਂ ਆਪਣੇ ਲਿਖੇ ਦੇ ਵਿੱਚੋਂ ਆਪਣੀ ਪਸੰਦ ਦੀ ਕੋਈ ਸ਼ੈ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕਰੋ।
ਇੱਕ ਮੇਰਾ ਛੋਟੀ ਜਿਹੀ ਨਜ਼ਮ ਹੈ ਪਹਿਲੇ ਕਿ ਉਹ ਕਹਿੰਦੀ ਸੀ ਇਹ ਤਨ ਮਨ ਧਨ ਮੈਂ ਲਾ ਦਿੱਤਾ ਤੇਰੇ ਨਾਵੇਂ, ਉਹ ਕਹਿੰਦੀ ਸੀ ਇਹ ਤਨ ਮਨ ਧਨ ਮੈਂ ਲਾ ਦਿੱਤਾ ਤੇਰੇ ਨਾਵੇਂ, ਤੇ ਦੁਨੀਆਂ ਦੀ ਕੋਈ ਵੀ ਸ਼ੈ ਨਹੀਂ ਜਚਦੀ ਤੇਰੇ ਸਾਵੇਂ, ਹੈ ਤੇਰੇ ਨਾਲ ਇਹ ਵਾਦਾ ਕਦੇ ਇੱਕ ਪਲ ਨਾ ਡੋਲਾਂਗੀ, ਤੇਰੇ ਹਰ ਬੋਲ ਨੂੰ ਮੈਂ ਯਾਰ ਸੋਨੇ ਨਾਲ ਧੋਲਾਂਗੀ। ਕਿਆ ਮੈਂ ਤੇਰੀਆਂ ਜ਼ੁਲਫਾਂ ਨੂੰ ਹੱਥ ਲਾਵਣ ਤੇ ਜੀ ਕਰਦਾ, ਕਿਆ ਮੈਂ ਤੇਰੀਆਂ ਜ਼ੁਲਫਾਂ ਨੂੰ ਹੱਥ ਲਾਵਣ ਤੇ ਜੀ ਕਰਦਾ, ਤੇ ਉਹਨੇ ਲਾ ਕੇ ਵਿਗ ਆਪਣੀ ਕਿਹਾ ਐਲਾ ਤੂੰ ਕਿਉਂ ਡਰਦਾ, ਜਦੋਂ ਮੈਂ ਵਾਂਗ ਕਲੀਆਂ ਦੇ ਖਿਲੇ ਦੰਦਾਂ ਦਾ ਨਾਂ ਲਿੱਤਾ, ਫਟਾਫਟ ਉਸਨੇ ਫਿਰ ਬੀੜ ਕੱਢਿਆ ਤੇ ਫੜਾ ਦਿੱਤਾ, ਤੇ ਫਿਰ ਮੈਂ ਡਰਦੇ ਡਰਦੇ ਨੇ ਜਦੋਂ ਨੈਣਾ ਦੀ ਗੱਲ ਕੀਤੀ, ਤੇ ਖੱਬੀ ਅੱਖ ਪੱਥਰ ਦੀ ਸੀ ਉਹਨੇ ਮੇਰੇ ਵੱਲ ਕੀਤੀ, ਮਵਰਿਆਂ ਦੀ ਮੁਹੱਬਤ ਦਾ ਅਜਬ ਯਾਰੋ ਸਿਲਾ ਪਾਇਆ, ਮਵਰਿਆਂ ਦੀ ਮੁਹੱਬਤ ਦਾ ਜਬ ਯਾਰੋ ਸਿਲਾ ਪਾਇਆ, ਮੇਰਾ ਮਹਿਬੂਬ ਉਦੜ ਕੇ ਮੇਰੇ ਹੱਥਾਂ ਦੇ ਵਿੱਚ ਆਇਆ।
ਬਹੁਤ ਆਲਾ, ਬਹੁਤ ਆਲਾ। ਅੱਛਾ ਹੁਣ ਜ਼ਰਾ ਮੈਂ ਇੱਕ ਕੌੜੀ ਗੱਲ ਪੁੱਛਣਾ ਚਾਹਾਂਗਾ ਮੁਰਲੀ ਜੀ। ਹਰ ਮੁਆਸ਼ਰੇ ਦੇ ਵਿੱਚ ਕਹਿੰਦੇ ਨੇ ਕਿ ਜਿਹੜਾ ਪਲੇਠੀ ਦਾ ਹੱਕ ਹੁੰਦਾ ਹੈ ਉਹ ਉੱਥੋਂ ਦੀ ਮੁਕਾਮੀ ਬੋਲੀ ਦਾ ਹੁੰਦਾ ਹੈ। ਪੰਜਾਬੀ ਜਿਹੜੀ ਪੰਜਾਬ ਚ ਉੱਗੀ, ਇੱਥੋਂ ਪੁੰਗਰੀ, ਇੱਥੋਂ ਪ੍ਰਵਾਨ ਚੜੀ, ਕੋਈ 5000 ਸਾਲ ਪੁਰਾਣੀਆਂ ਇਹਦੀਆਂ ਰੀਤਾਂ ਰਵਾਇਤਾਂ ਔਰ ਸ਼ੈਵਨ ਜਿਹੜੀਆਂ ਉਹ ਲੱਭਣ ਡਈਆਂ ਨੇ, ਪਰ ਅੱਜ ਵੀ ਇਹ ਬੋਲੀ ਧਰੋਹ ਦਾ ਸ਼ਿਕਾਰ ਹੈ। ਕੀ ਸਮਝਦੇ ਜੇ ਪੰਜਾਬੀਆਂ ਦੀਆਂ ਧੜੇਬੰਦੀਆਂ, ਗਰੋਹ ਬੰਦੀਆਂ ਇਹਦੀ ਵਜ੍ਹਾ ਹੈ ਜਾਂ ਸਰਕਾਰ ਜਾਂ ਲੁਕਾਈ?
ਜੇ ਤੇ ਪਿੱਛੋਂ ਚੱਲੀਏ ਨਾ ਅਸੀਂ 5000 ਹੜੱਪਾ ਤਹਿਜ਼ੀਬ ਤੋਂ, ਜ਼ਾਹਰ ਹੈ ਕਿ ਉਹਨਾਂ ਦੀ ਲੈਂਗੁਏਜ ਹੈ ਉਹੀ, ਬਸ ਜ਼ਰਾ ਪਲੱਸ ਮਾਈਨਸ ਹੁੰਦੀ ਰਹੀ ਹੈ, ਲੇਕਿਨ ਬੇਸਿਕ ਉਹੀ ਹੈ ਸਾਡੀ ਇਹ ਚੱਲੀ ਆ ਰਹੀ ਹੈ। ਜੇ ਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਤੱਕ ਵੇਖੀਏ ਤੇ ਇਸ ਜ਼ਬਾਨ ਚੋਂ, ਕਿ ਇਹ ਪੁੰਗਰੀ ਧਰਤੀ ਚੋਂ ਹੈ, ਆਵਾਮ ਚੋਂ ਨਿਕਲੀ ਹੈ, ਤੇ ਜਿਹੜੀ ਚੀਜ਼ ਆਵਾਮ ਚੋਂ ਨਿਕਲੀ ਹੋਵੇ, ਧਰਤੀ ਚੋਂ ਨਿਕਲੀ ਹੋਵੇ, ਜੁਗਰਾਫੀ ਲਿਹਾਜ਼ ਦੇ ਨਾਲ ਜਿਹੜੀ ਬਣੀ ਹੋਵੇ, ਤੇ ਉਹ ਖਤਮ ਨਹੀਂ ਕੀਤੀ ਜਾ ਸਕਦੀ। ਔਰ ਇਹ ਬਗੈਰ ਕਿਸੇ ਸਰਪ੍ਰਸਤੀ ਤੋਂ, ਬਗੈਰ ਕਿਸੇ ਦਰਬਾਰ ਤੋਂ, ਬਗੈਰ ਕਿਸੇ ਹੁਕਮਰਾਨੀ ਤੋਂ ਇਹ ਸਰਵਾਈਵ ਕੀਤਾ ਇਹਨੇ। ਹੈ ਹੁਣ ਇਹ ਮਤਲਬ ਜੇ ਪਾਰਟੀਸ਼ਨ ਤੋਂ ਬਾਅਦ ਜਦੋਂ ਕੁਛ ਵੇਖਣ ਚ ਆ ਰਿਹਾ ਕਿ ਜੋ ਕੰਮ ਪੰਜਾਬੀ ਲਈ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ, ਇਸ ਲਈ ਤੁਸੀਂ ਵੀ ਜਾਣਦੇ ਹੋ, ਤੁਸੀਂ ਵੀ ਜਿਹੜੇ ਮਿਸ਼ਨ ਤੇ ਲੱਗੇ ਹੋ, ਅਸੀਂ ਵੀ, ਇਹ ਸਿਰਫ ਸਾਡੀ ਮਜਬੂਰੀ ਹੈ। ਵਰਨਾ ਜਿਹੋ ਜੀ ਇਹ ਜ਼ਬਾਨ, ਜਿਤਨੀ ਰਿਚ ਜ਼ਬਾਨ ਹੈ, ਸਾਨੂੰ ਇਹ ਕੋਸ਼ਿਸ਼ ਕਰਨ ਦੀ ਲੋੜ ਨਹੀਂ ਸੀ। ਲੇਕਿਨ ਹੁਣ ਕੁਛ ਇਸ ਤਰ੍ਹਾਂ ਕੋਈ ਥੋੜੀ ਜਿਹੀ ਚੇਂਜ ਹੋ ਰਹੀ ਹੈ ਕਿ ਆਵਾਮ ਜਿਹੜੀ ਹੈ ਖੁਦ ਮਤਲਬ ਆਪਣੇ ਬੱਚਿਆਂ ਨੂੰ ਥੋੜਾ ਜਿਹਾ, ਠੀਕ ਹੈ ਉਹਨਾਂ ਨੂੰ ਪੰਜਾਬੀ ਸਿਖਾਈ ਨਹੀਂ ਜਾਂਦੀ, ਲੇਕਿਨ ਉਹ ਜਦੋਂ ਬਾਹਰ ਨਿਕਲਦੇ ਨੇ ਏਡਾ ਅੱਛੇ ਲਹਿਜੇ ਨਾਲ ਸਾਰਾ ਕੁਛ ਬਿਆਨ ਕਰ ਰਹੇ ਨੇ। ਲੇਕਿਨ ਬਹਰਹਾਲ ਇਹ ਹੈ ਕਿ ਕੁਛ ਲੋਕ ਇੰਗਲਿਸ਼ ਦਾ ਵੀ ਕੁਛ ਥੋੜਾ ਜਿਹਾ ਅਸਰ ਹੈ, ਕੁਛ ਮਤਲਬ ਤੁਸੀਂ ਸਮਝਦੇ ਹੋ ਰੋਜ਼ਗਾਰ ਦੇ ਹਿਸਾਬ ਨਾਲ ਵੀ ਉਹ ਹੁਣ ਅਸਰ ਪੈ ਰਿਹਾ। ਲੇਕਿਨ ਉਹਦੇ ਬਾਵਜੂਦ ਵੀ ਜਦੋਂ ਤੁਹਾਡੇ ਵਰਗੇ ਲੋਕ ਇਸ ਫੀਲਡ ਚ ਕੰਮ ਕਰ ਰਹੇ ਨੇ ਤੇ ਔਰ ਦੂਸਰੇ ਬੰਨੇ ਇੱਕ ਧਰਤੀ ਚੋਂ ਪੁੰਗਰੀ ਹੋਈ ਜਿਹੜੀ ਜ਼ੁਬਾਨ ਹੈ ਉਹ ਹੋਵੇ, ਇੱਕ ਬੰਨੇ ਮਸੂਦ ਸਾਹਿਬ ਹੋਣ, ਤੇ ਫਿਰ ਇਹ ਹੈ ਕਿ ਫਿਰ ਇਨਸ਼ਾਅੱਲਾ ਰੋਸ਼ਨ ਮੁਸਤਕਬਲ ਹੈ। ਅਸੀਂ ਕਹਿੰਦੇ ਕਿ ਜ਼ੁਬਾਨ ਮਰ ਨਹੀਂ ਸਕਦੀ
ਇਨਸ਼ਾਅੱਲਾ। ਵੱਡੇ ਬੋਲ ਬੋਲ ਤੇ ਮੁਰਲੀ ਜੀ ਤੁਸਾਂ, ਮੈਨੂੰ ਬਸ ਇਹ ਘੜੀ ਦੀ ਸੂਈ ਹੈ ਜਿਹੜੀ ਇਹ ਬਾਰ ਬਾਰ ਪਰੇਸ਼ਾਨ ਕਰ ਰਹੀ। ਬੜਾ ਜੀ ਕਰਦਾ ਸੀ ਕਿ ਲੰਮੀ ਚੋੜੀ ਗੱਲਬਾਤ ਕਰਦੇ, ਪਰ ਸਮਾਂ ਨੇ ਆਣ ਕੇ ਰਿਹਾ। ਅਖੀਰ ਤੇ ਸਾਡੇ ਸੁਣਨ ਵਾਲਿਆਂ ਨੂੰ ਆਪਣੇ ਕਲਾਮ ਚੋਂ ਕੀ ਸੁਣਾਓਗੇ?
ਇੱਕ ਛੋਟੀ ਜਿਹੀ ਨਜ਼ਮ ਹੈ, ਇਹ ਵੀ ਇੱਕ ਮਾਸ਼ਰਤੀ ਇਸ਼ੂ ਹੈ ਕਿ ਸਾਨੂੰ ਲਾਹੌਰ ਦੇ ਹੋਟਲਾਂ ਚ ਕੀ ਕੁਛ ਖਵਾਉਂਦੇ ਨੇ, ਤੇ ਉਹ ਜ਼ਰਾ ਵੇਖਣਾ, ਨਾਮ ਸ਼ਾਮ ਨਹੀਂ ਮੈਂ ਲਿਆ, ਜ਼ਰਾ ਅਲਾਮਤੀ ਤੌਰ ਤੇ ਹੈ ਕਿ ਜਦੋਂ ਮੈਂ ਗੋਸ਼ਤ ਖਾਣਾ ਵਾਂ, ਜਦੋਂ ਮੈਂ ਗੋਸ਼ਤ ਖਾਣਾ ਵਾਂ ਤਾਂ ਫਿਰ ਜੀ ਕਰਦਾ ਏ ਮੇਰਾ, ਲਵਾਂ ਦਿਨ ਰਾਤ ਪਲਸੇਟੇ, ਕਦੀ ਦੌਲਤੀਆਂ ਮਾਰਾਂ, ਰਵਾਂ ਲਾਉਂਦਾ ਮੈਂ ਨਿਤਰੇਸਾਂ, ਕਦੀ ਜਿੱਤਾਂ ਕਦੀ ਹਾਰਾਂ, ਕਿਸੇ ਚਾਲੂ ਸੜਕ ਵਿਚਕਾਰ ਪੱਸਰ ਕੇ ਖਲੋ ਜਾਵਾਂ, ਕੋਈ ਜਿੰਨਾ ਅਗਾਂ ਖਿੱਚੇ ਮੈਂ ਓਨਾ ਹੀ ਪਿਛਾਂ ਆਵਾਂ, ਤੇ ਵਰਦੇ ਰਹਿਣ ਪਿੰਡੇ ਤੇ ਕਦੀ ਡਾਂਗਾਂ ਕਦੀ ਸੋਟੇ, ਕਰਨ ਫਿਰ ਪੂਰੀਆਂ ਰੀਝਾਂ ਕਦੀ ਵੱਡੇ ਕਦੀ ਛੋਟੇ, ਉਲਾਰੇ ਜੇ ਕੋਈ ਲਟਕਾਂ ਮੱਬਾਂ ਦੇ ਸਹਾਰੇ ਤੇ, ਜਿਵੇਂ ਪਾਟੀ ਮਸ਼ਕ ਹੋਵੇ ਕਿਸੇ ਟੰਗੀ ਚਬਾਰੇ ਤੇ, ਜਦੋਂ ਮੈਂ ਗੋਸ਼ਤ ਖਾਣਾ ਵਾਂ ਕਦੀ ਜੀ ਕਰਦਾ ਏ ਮੇਰਾ। ਮਸੂਦ ਸਾਹਿਬ ਵੇਖਣਾ ਹੁਣ ਡਿਸ਼ ਬਦਲੇਗੀ ਜ਼ਰਾ, ਕਦੀ ਜੀ ਕਰਦਾ ਏ ਮੇਰਾ, ਮੈਂ ਆਪਣੇ ਬੌਸ ਦੇ ਪੈਰਾਂ ਨੂੰ ਜਾ ਚੁੰਮਾਂ ਕਦੀ ਚੱਟਾਂ, ਕਿਸੇ ਦੀ ਪੈਂਟ ਦਾ ਪਹੁੰਚਾ ਮੈਂ ਲੀਰੋ ਲੀਰ ਕਰ ਸੱਟਾਂ, ਮੈਂ ਛੂਟਾਂ ਵੱਟਦਿਆਂ ਪਿੱਛੇ ਕੋਈ ਗੱਡੀ ਨਜ਼ਰ ਆਵੇ ਤੇ ਮੂੰਹੋਂ ਚੋਂਦੀਆਂ ਰਾਲਾਂ ਜਦੋਂ ਹੱਡੀ ਨਜ਼ਰ ਆਵੇ, ਇਹ ਜੀ ਕਰਦਾ ਮੈਂ ਰਾਤਾਂ ਨੂੰ ਦਵਾਂ ਪਹਿਰਾ ਮੁਹੱਲੇ ਦਾ, ਸੁਬਾਹ ਤੇ ਸ਼ਾਮ ਰੂੜੀ ਤੇ ਰਵੇ ਡੇਰਾ ਇਕੱਲੇ ਦਾ, ਤੇ ਫਿਰ ਮੈਂ ਆਖਣਾ ਵਾਂ ਕਿ ਹਵਸ ਲਾਲਚ ਮਿਲਾਵਟ ਏ ਬੜਾ ਜ਼ਾਲਮ ਜ਼ਮਾਨਾ ਏ, ਹਵਸ ਲਾਲਚ ਮਿਲਾਵਟ ਏ ਬੜਾ ਜ਼ਾਲਮ ਜ਼ਮਾਨਾ ਏ, ਵਿਕੇ ਵੱਡਾ ਕਿਤੇ ਛੋਟਾ ਕਿਤੇ ਇਹ ਦਰਮਿਆਨਾ ਏ, ਤੇ ਇਸੇ ਦਰਮਿਆਨੇ ਤੋਂ ਗਲੇ ਵਿੱਚ ਆ ਪਿਆ ਫੰਦਾ, ਕਦੀ ਬੰਦਾ ਕਦੀ ਜਾਨਵਰ, ਕਦੀ ਜਾਨਵਰ ਕਦੀ ਬੰਦਾ।
ਬਹੁਤ ਆਲਾ, ਬਹੁਤ ਆਲਾ, ਇੱਕ ਯਾਦਗਾਰ ਇੰਟਰਵਿਊ ਮੈਂ ਸਮਝਣਾ ਕਿ ਅੱਜ ਮੈਂ ਮੁਰਲੀ ਚੌਹਾਨ ਜੀ ਤੁਹਾਡੀ ਸ਼ਕਲ ਦੇ ਵਿੱਚ ਕੀਤਾ। ਅੱਲਾ ਤੁਹਾਨੂੰ ਸਲਾਮਤ ਰੱਖੇ, ਖੁਸ਼ ਰਹੋ ਔਰ ਮਾਂ ਬੋਲੀ ਦੀ ਸੇਵਾ ਕਰਦੇ ਰਹੋ। ਅਖੀਰਲੇ ਕੁਛ ਸਕਿੰਟ ਨੇ, ਜਾਂਦੇ ਜਾਂਦੇ ਸੱਤ ਸਮੁੰਦਰ ਪਾਰ ਵਸਣ ਵਾਲੇ ਪੰਜਾਬੀਆਂ ਨੂੰ ਕੀ ਸੁਨੇਹਾ ਦੋਗੇ?
ਬਸ ਜੀ, ਜਦੋਂ ਤੁਸੀਂ ਪੰਜਾਬੀ ਕਹਿਤਾ ਤਾਂ ਫਿਰ ਗੱਲ ਹੀ ਖਤਮ ਹੋ ਗਈ ਕਿ ਹੋਵੇ ਪੰਜਾਬੀ ਤਾਂ ਪੰਜਾਬੀ ਨਾ ਬੋਲੇ। ਛੋਟੀ ਜਿਹੀ ਗੱਲ ਯਾਦ ਆਉਂਦੀ ਹੈ ਕਿ ਕਿਸੇ ਮਾਂ ਨੇ ਆਪਣੇ ਪ੍ਰਦੇਸ਼ ਚ ਕਿਸੇ ਪੁੱਤ ਸੀ ਉਹਦੇ ਕੋਲ ਘੱਲਿਆ, ਉਹ ਜਦੋਂ ਵਾਪਸ ਆਇਆ ਤੇ ਉਹਨੇ ਕਿਹਾ ਜੀ ਦੱਸੋ ਕਿ ਮੇਰਾ ਪੁੱਤ ਉੱਥੇ ਕਿਵੇਂ ਆ। ਉਹਨਾਂ ਨੇ ਕਿਹਾ ਜੀ, ਉਹਨੇ ਕਿਹਾ ਜੀ, ਮਾਂ ਨੇ ਕਿਹਾ ਦੱਸੋ ਮੇਰਾ ਪੁੱਤ ਜਿਉਂਦਾ ਕਿ ਮਰ ਗਿਆ। ਉਹਨੇ ਕਿਹਾ ਜੀ ਉਹ ਜਿਉਂਦਾ। ਕਹਿੰਦੀ ਨਹੀਂ ਤੁਸੀਂ ਨਹੀਂ ਸਮਝੇ, ਮੈਨੂੰ ਇਹ ਦੱਸੋ ਕਿ ਮੇਰੀ ਬੋਲੀ ਉਹ ਬੋਲ ਰਿਹਾ ਕਿ ਨਹੀਂ ਬੋਲ ਰਿਹਾ। ਉਹਨੇ ਕਿਹਾ ਜੀ ਨਹੀਂ ਉਹ ਤੇ ਉੱਥੋਂ ਦੀ ਬੋਲੀ ਬੋਲ ਰਿਹਾ। ਕਹਿੰਦੀ ਫਿਰ ਮੇਰੇ ਲਈ ਮਰ ਗਿਆ। ਤੇ ਆਪਣੀ ਮਾਂ ਬੋਲੀ ਨਾ ਛੱਡੋ, ਇਹਦੇ ਵਿੱਚ ਹੀ ਤੁਹਾਡੀ ਜ਼ਿੰਦਗੀ, ਇਹਦੇ ਵਿੱਚ ਹੀ ਤੁਹਾਡੀ ਚਾਹਤ, ਤੁਹਾਡੀ ਮਾਂ, ਤੁਹਾਡਾ ਪਿਆਰ, ਤੁਹਾਡਾ ਸਾਰਾ ਕੁਛ ਇਹਦੇ ਨਾਲ ਹੀ ਹੈ।
ਕਿਆ ਬਾਤ ਹੈ! ਇਹ ਸਨ ਜੀ ਮੁਹੰਮਦ ਸਈਦ, ਜਿਨ੍ਹਾਂ ਨੂੰ ਜ਼ਮਾਨਾ ਮੁਰਲੀ ਚੌਹਾਨ ਦੇ ਨਾਂ ਤੋਂ ਜਾਣਦਾ, ਇੱਕ ਗੂੜੇ ਸ਼ਾਇਰ, ਇੱਕ ਸੋਹਣੇ ਪੰਜਾਬੀ ਸ਼ਾਇਰ, ਔਰ ਇਸ ਤੋਂ ਅੱਡ ਖੋਜਕਾਰ ਔਰ ਸੁਰਾਂ ਦੇ ਨਾਲ ਖੇਡਣ ਵਾਲੇ ਜੀ। ਲੋ ਜੀ, ਗੱਲਬਾਤ ਹੋਰ ਵੀ ਵਾਧੂ ਹੋ ਸਕਦੀ ਸੀ, ਪਰ ਫਿਲਹਾਲ ਸਟੂਡੀਓ ਦੀ ਘੜੀ ਦੱਸ ਰਹੀ ਹੈ ਕਿ ਮਾਈਕ ਸਪੁਰਦ ਕਰਨਾ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ। sbs.com.au